हम अवगुण भरे एक गुण नाही, अमृत छाड बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, ते मलंत जम त्रास मिटाई। एक अरदास पाठ कीरत की, गुर रामदास राखो सरनाई। एक अरदास पाठ कीरत की, गुर रामदास राखो सरनाई। सो कहो टल गुर सेविया, अहनस सहज सुभाए। दर्शन परसाए गुरु कै, जन्म मरण दुख जाए। होवाए सिफत खसम दी, नूर अरसों कुरसह झटिया। तुद डिठाए सच्चे पातशाह, मल जन्म जन्म दी कटिया। सज्जन सच्चा पातशाह, सिर साहो। जिस पास बैठिया सोही आए, सबना दावे साहो। सतनाम वाहे गुरु साहिब जी, सूही महला पहला। जप तप का बंद बेड़ला, जित लंगह वहिला। ना सरवर ना उछला, ऐसा पंथ सुहिला। जप तप का बंद बेड़ला, जित लंगह वहिला। ना सरवर ना उछला, ऐसा पंथ सुहिला। तेरा एको नाम मंजिठड़ा, रत्ता मेरा चोला सद रंग ढोला। रहाओ साजन चले प्यारिया, क्यों मेला होई। जे गुण होवै गंठड़िया, मेलेगा सोई। मिलिया होए ना विछोड़ै, जे मिलिया होई। आवा गौण निवारिया, है साचा सोई। हम मार निवारिया, सीता है चोला। गुरबचनी फल पाया, सह के अम्ब ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀ ਹੋ ਸਹੁ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਨਾਨਕ ਕਹੇ ਸਹੇਲੀ ਹੋ ਸਹੁ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਕੇ ਗੁਰੂ ਸਾਹਿਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਡੰਡੌਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਛਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਦੀ ਬਖਸ਼ਿਸ਼ ਕੀਤੀ, ਇਹ ਅੰਮ੍ਰਿਤ ਬਚਨ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ। ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਤਾਂ ਇਸ ਭਵ ਸਾਗਰ ਤੋਂ ਜੀਵ ਦੇ ਪਾਰ ਹੋਣ ਲਈ ਬੇੜਾ ਬੰਨਣ ਦੀ ਜੁਗਤ ਦਸੀ ਹੈ। ਉਹ ਬੇੜਾ ਹੈ ਜਪ ਔਰ ਤਪ ਦਾ, ਤੇ ਜਿਸ ਕੋਲ ਭਜਨ ਬੰਦਗੀ ਦਾ, ਸਿਮਰਨ ਦਾ, ਜਪ ਦਾ ਬੇੜਾ ਹੈ, ਉਸ ਦੇ ਸਾਹਮਣੇ ਨਾ ਤਾਂ ਸਾਗਰ ਤੇ ਨਾ ਹੀ ਸਾਗਰ ਵਿੱਚ ਉੱਠੀਆਂ ਹੋਈਆਂ ਲਹਿਰਾਂ ਕੋਈ ਉਸ ਦੇ ਸਾਹਮਣੇ ਨਹੀਂ। ਫਿਰ ਨਾਲ ਇਹ ਬਚਨ ਕੀਤਾ ਰਹਾਉ ਦੇ ਪਵਿੱਤਰ ਅੰਮ੍ਰਿਤ ਬਚਨਾਂ ਵਿੱਚ, ਹੇ ਪ੍ਰਭੂ ਤੇਰਾ ਇੱਕ ਨਾਮ ਮਜੀਠੜੇ ਰੰਗ ਦੀ ਤਰ੍ਹਾਂ ਹੈ, ਮੇਰਾ ਚੋਲਾ ਉਸ ਮਜੀਠੜੇ ਰੰਗ ਵਿੱਚ ਰੰਗਿਆ ਗਿਆ, ਤੇ ਮਜੀਠੜਾ ਉਹ ਰੰਗ ਜਿਹਨੇ ਕਦੀ ਵੀ ਉਤਰਨਾ ਨਹੀਂ ਤੇ ਫਿੱਕੇ ਨਹੀਂ ਪੈਣਾ। ਤੀਸਰਾ ਇਸ ਬਚਨ ਵਿੱਚ ਕਿਰਪਾ ਕੀਤੀ ਕਿ ਹੇ ਪ੍ਰਭੂ ਦੇ ਮਾਰਗ ਤੇ ਚੱਲਣ ਵਾਲੇ ਮੇਰੇ ਮਿੱਤਰ, ਮੇਰੇ ਸੱਜਣ, ਇਸ ਮਾਰਗ ਤੇ ਤੂੰ ਤੁਰਨਾ ਪਿਆ, ਪਤਾ ਕਿ ਉਸ ਪਿਆਰੇ ਦਾ ਮਿਲਾਪ ਤੈਨੂੰ ਕਿਵੇਂ ਹੋਵੇਗਾ, ਵਸਲ ਕਿਵੇਂ ਨਸੀਬ ਹੋਵੇ। ਤੇ ਫਿਰ ਆਪ ਹੀ ਉੱਤਰ ਦਿੱਤੋ ਨੇ ਕਿ ਜੇ ਤੇਰੇ ਪੱਲੇ ਬੰਦਗੀ ਦਾ ਗੁਣ, ਤੇਰੇ ਪੱਲੇ ਸਿਮਰਨ ਦਾ ਗੁਣ ਹੈ, ਤੇ ਉਹ ਪਿਆਰਾ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾਏਗਾ। ਉਸ ਤੋਂ ਅਗਲਾ ਬਚਨ ਜੋ ਅਸੀਂ ਵਿਚਾਰਨੇ ਨੇ, ਹਜ਼ੂਰ ਮਿਹਰ ਕਰਦੇ ਨੇ ਕਿ ਆਪਣੇ ਜੀਵਨ ਦੇ ਚੋਲੇ ਨੂੰ ਖੌਮੇ ਤਿਆਗ ਕੇ ਭਜਨ ਬੰਦਗੀ ਸਿਮਰਨ ਵਿੱਚ ਛੀ ਲਿਆ ਹੈ, ਤੇ ਜਿਸ ਦੇ ਕੋਲ ਆਪਣੇ ਜ਼ਿੰਦਗੀ ਦਾ, ਆਪਣੇ ਆਤਮਿਕ ਜੀਵਨ ਦਾ ਚੋਲਾ ਅੱਤ ਦਾ ਸੋਹਣਾ ਬਣ ਗਿਆ, ਤੇ ਗੁਰੂ ਦੇ ਬਚਨਾਂ ਦੁਆਰਾ ਉਹਨੂੰ ਇੱਕ ਫਲ ਮਿਲਿਆ। ਉਹ ਫਲ ਕੀ ਹੈ ਕਿ ਪਿਆਰੇ ਵਾਹਿਗੁਰੂ ਜੀ ਦੇ ਅੰਮ੍ਰਿਤ ਬਚਨ, ਸਾਈਂ ਜੀ ਦੇ ਅੰਮ੍ਰਿਤ ਬੋਲ ਉਹਦੀ ਝੋਲੀ ਵਿੱਚ ਪੈ ਗਏ, ਤੇ ਹੁਣ ਉਹੀ ਪਿਆਰਾ ਖਸਮ, ਉਹੀ ਸਾਈਂ ਮਨ ਨੂੰ ਭਾਉਣ ਲੱਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਕੀ ਸਾਰੀਆਂ ਅਸੀਂ ਉਸ ਪਿਆਰੇ ਵਾਹਿਗੁਰੂ ਜੀ ਦੀਆਂ ਦਾਸੀਆਂ। ਅੱਜ ਦੇ ਇਸ ਅੰਮ੍ਰਿਤ ਬਚਨ ਦਾ ਸੰਖੇਪ ਭਾਵ ਇਹ ਹੈ, ਆਓ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਵਿੱਚ ਵਰਤ ਕਰਾ ਲੈਣ। ਆਪ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਜਪ ਤਪ ਕਾ ਬੰਦ ਬੇੜਲਾ, ਜਿੱਤ ਲੰਘ ਹੈ ਵਹਿਲਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਨੇ ਸੂਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਇਸ ਸ਼ਬਦ ਦੇ ਆਰੰਭਕ ਜੋ ਪਦੇ ਨੇ, ਆਰੰਭ ਵਾਲੇ ਬਚਨ ਨੇ, ਇਸ ਵਿੱਚ ਕਿਰਪਾਲੂ ਨੇ ਇੱਕ ਬੇੜਾ ਬੰਨਣ ਦੀ ਸਾਨੂੰ ਜੁਗ ਦਸੀ ਹੈ। ਉਹ ਬੇੜਾ ਕਿਹੜਾ ਹੈ? ਹਜ਼ੂਰ ਨੇ ਫਰਮਾਇਆ, ਜਪ ਤਪ ਕਾ ਬੰਦ ਬੇੜੁਲਾ, ਜਿੱਤ ਲੰਘ ਹੈ ਵਖੇਲਾ। ਐ ਮਨੁੱਖ, ਤੂੰ ਆਪਣੇ ਜੀਵਨ ਵਿੱਚ ਜਪ ਦਾ, ਤਪ ਦਾ, ਸਿਮਰਨ ਦਾ, ਭਜਨ ਦਾ, ਬੰਦਗੀ ਦਾ, ਨਾਮ ਦਾ ਬੇੜਾ ਬੰਨ, ਜਿਸ ਬੇੜੇ ਦੀ ਬਦੌਲਤ ਇਸ ਭਵ ਸਾਗਰ ਤੋਂ ਤੂੰ ਛੇਤੀ ਨਾਲ ਵਿਖੇਲੇ ਦਾ ਅਖਰੀ ਅਰਥ ਕਿ ਬਹੁਤ ਜਲਦੀ ਤੂੰ ਇਸ ਨੂੰ ਪਾਰ ਕਰ ਸਕੇਗਾ।
ਨਾ ਸਰਵਰ ਨਾ ਉਸ਼ਲਾਏ, ਐਸਾ ਪੰਥ ਸੁਹਿਲਾ।
ਜਿਸ ਕੋਲ ਪਰਮਾਤਮਾ ਦੇ ਨਾਮ ਦਾ ਜਪ ਹੈ, ਜਿਸ ਕੋਲ ਪਰਮਾਤਮਾ ਦੇ ਨਾਮ ਦੀ ਬੰਦਗੀ ਹੈ, ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ, ਉਹਦੇ ਸਾਹਮਣੇ ਨਾ ਵਿਕਾਰਾਂ ਦਾ ਕੋਈ ਸਰੋਵਰ, ਨਾ ਉਸ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ, ਨਾ ਉਸ ਦੇ ਮਾਰਗ, ਉਸ ਦੇ ਪੰਥ ਵਿੱਚ ਕੋਈ ਰੁਕਾਵਟ। ਜਿਸ ਕੋਲ ਪਰਮਾਤਮਾ ਦਾ ਜਪ ਤਪ ਹੈ, ਉਸ ਨੂੰ ਕੋਈ ਵੀ ਵਿਕਾਰ ਨਹੀਂ ਪਾਉਂਦਾ, ਕੋਈ ਉਸ ਦੇ ਰਸਤੇ ਵਿੱਚ ਰੁਕਾਵਟ ਨਹੀਂ, ਅਤੇ ਇਸ ਭਵ ਸਾਗਰ ਨੂੰ ਬੜੇ ਸੁਖੈਨ ਤਰੀਕੇ ਨਾਲ ਉਤਰ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅੱਜ ਮਿਹਰ ਜਿਹੜੀ ਕੀਤੀ ਹੈ, ਸਿਆਣੇ ਗੁਰਮੁਖ ਇਹ ਬਚਨ ਕਰਦੇ ਨੇ ਕਿ ਸੋਹੀ ਰਾਗ ਦੇ ਅੰਦਰ ਹੀ ਮਹਾਨ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸੋਹੀ ਲਲਿਤ। ਉਸ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਮਾਨੋ ਵਿਸ਼ੇ ਵਕਾਰਾਂ ਵਿੱਚ ਗਲਤਾਨ ਕੋਈ ਬੰਦਿਆਂ ਨੂੰ ਸੁਚੇਤ ਕਰਦਿਆਂ ਇਸ ਜਪ ਤਪ ਦਾ ਬੇੜਾ ਬੰਨਣ ਦੀ ਪ੍ਰੇਰਨਾ ਜ਼ਰੂਰ ਦਿੱਤੀ, ਪਰ ਨਾਲ ਇਹ ਵੀ ਬਚਨ ਕਹਿ ਕਿ ਜਦੋਂ ਤੇਰੇ ਕੋਲ ਵੇਲਾ ਸੀ ਭਜਨ ਬੰਦਗੀ ਦਾ, ਉਦੋਂ ਤੂੰ ਤਾਂ ਇਹ ਬੇੜਾ ਬੰਨਿਆ ਨਹੀਂ, ਅਤੇ ਪਿਆਰਿਆ ਹੁਣ ਦਿਨ ਬਿਲਕੁਲ ਤੇਰੇ ਨੇੜੇ ਆ ਗਏ, ਹੁਣ ਕਿਹੜੇ ਵੇਲੇ ਤੂੰ ਇਸ ਸਿਮਰਨ ਦੇ ਭਜਨ ਦੇ ਬੰਦਗੀ ਦੇ ਬੇੜੇ ਨੂੰ ਬੰਨੇਗਾ। ਉਸ ਸ਼ਬਦ ਦੇ ਉੱਤਰ ਵਿੱਚ ਗੁਰਮੁਖ ਪਿਆਰੇ ਵਿਦਵਾਨ ਦੱਸਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਫਰੀਦ ਸਾਹਿਬ ਜੀ ਦੇ ਉਸ ਅੰਮ੍ਰਿਤ ਬਚਨ ਦੀ ਵਿਆਖਿਆ ਕੀਤੀ ਹੈ। ਉਹ ਬਚਨ ਹੈ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ, ਰਹਾਓ ਇੱਕ ਆਪੀ ਨੈ ਪਤਲੀ ਸਹਿ ਕੇਰੇ ਬੋਲਾਂ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀਓ ਸਹੁ ਆਲਾਏ ਸੀ, ਹੰਸ ਚਲ ਸੀ ਡੁੱਬਣਾ ਇਹ ਤਨ ਢੇਰੀ ਥੀ ਸੀ। ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਮਨੁੱਖ ਨੂੰ ਝੰਝੋੜਦਿਆਂ ਹੋਇਆਂ ਇਹ ਬਚਨ ਕਹੇ ਨੇ। ਬਾਕੀ ਸਾਰਾ ਪ੍ਰਬੰਧ ਇਨਸਾਨ ਕਰਦਾ ਹੈ ਅਤੇ ਸਾਰੀ ਜ਼ਿੰਦਗੀ ਕਰਦਾ ਹੈ। ਆਪਾਂ ਅਸੀਂ ਰੋਜ਼ਮਰਾ ਜੀਵਨ ਵਿੱਚ ਝਾਤੀ ਮਾਰੀਏ, ਸਵੇਰੇ ਉੱਠਨੇ ਹਾਂ ਅਤੇ ਸਾਨੂੰ ਸਭ ਤੋਂ ਪਹਿਲਾਂ ਰਾਤ ਨੂੰ ਸੌਣ ਲੱਗਿਆਂ ਸਵੇਰੇ ਉੱਠ ਕੇ ਜੋ ਪ੍ਰਸ਼ਾਦ ਪਾਣੀ ਨਾਸ਼ਤਾ ਕਰਨਾ ਅਸੀਂ ਉਹਦਾ ਪ੍ਰਬੰਧ ਕਰਨੇ ਹਾਂ। ਅਜੇ ਨਾਸ਼ਤੇ ਵਾਲੇ ਬਰਤਨ ਧੋਤੇ ਨਹੀਂ ਜਾਂਦੇ ਅਤੇ ਸਾਡੇ ਘਰਾਂ ਦੇ ਵਿੱਚ ਸਾਡੀ ਰਚੋਈ ਰਸੋਈ ਵਿੱਚ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਪਿਆ ਹੁੰਦਾ ਹੈ। ਦੁਪਹਿਰ ਦਾ ਭੋਜਨ ਅਜੇ ਨਿਬੜਿਆ ਨਹੀਂ ਅਤੇ ਉਸੇ ਵੇਲੇ ਕਿਚਨ ਵਿੱਚੋਂ ਰਸੋਈ ਵਿੱਚੋਂ ਆਵਾਜ਼ ਆਉਂਦੀ ਹੈ, ਰਾਤ ਨੂੰ ਕੀ ਬਣਾਇਆ ਜਾਏਗਾ। ਇੰਨਾ ਫਿਕਰ ਕਿ ਰਾਤ ਸੁੱਤਿਆਂ ਸਵੇਰ ਦੇ ਨਾਸ਼ਤੇ ਦਾ ਫਿਕਰ, ਸਵੇਰ ਦਾ ਭੋਜਨ ਛੱਕ ਕੇ ਦੁਪਹਿਰ ਦੀ ਚਿੰਤਾ, ਦੁਪਹਿਰ ਤੋਂ ਬਾਅਦ ਮਨੁੱਖ ਨੂੰ ਰਾਤ ਦੇ ਖਾਣੇ ਦੀ ਚਿੰਤਾ, ਕਿਉਂਕਿ ਇਸ ਤੋਂ ਬਿਨਾਂ ਸਰੀਰ ਨੇ ਚੱਲਣਾ ਨਹੀਂ। ਇਹ ਤਾਂ ਸਾਡੇ ਖਾਣ ਦੀ ਚਿੰਤਾ ਹੈ। ਦੂਸਰੀ ਬੇਨਤੀ ਕਿ ਰੁੱਤ ਬਦਲਦੀ ਹੈ, ਰੁੱਤ ਦੇ ਨਾਲ ਮੌਸਮ ਦੀ ਤਬਦੀਲੀ ਅਤੇ ਉਹੀ ਮੌਸਮ ਸਾਡੇ ਤਨ ਦੇ ਉੱਤੇ ਅਸਰ ਕਰਦਾ ਹੈ। ਸਰਦੀ ਵੇਲੇ ਤਨ ਉੱਪਰ ਹੋਰ ਅਸਰ ਹੈ ਮੌਸਮ ਦਾ ਅਤੇ ਗਰਮੀ ਵੇਲੇ ਹੋਰ ਹੈ। ਅਜੇ ਸਰਦੀ ਆਈ ਨਹੀਂ ਅਤੇ ਗਰਮੀ ਦੇ ਦਿਨਾਂ ਵਿੱਚ ਗਰਮ ਕੱਪੜੇ ਤਿਆਰ ਕਰਨ ਵਾਲੇ ਆਪਣੀਆਂ ਫੈਕਟਰੀਆਂ ਵਿੱਚ, ਆਪਣੇ ਕਾਰਖਾਨਿਆਂ ਵਿੱਚ ਗਰਮ ਕੱਪੜੇ ਤਿਆਰ ਕਰਨਗੇ। ਜੇ ਪੁੱਛੀਏ ਵੀ ਅਜੇ ਤਾਂ ਗਰਮੀ ਦੇ ਦਿਨ ਅਤੇ ਤੁਸੀਂ ਕੱਪੜੇ ਗਰਮ ਕਿਉਂ ਤਿਆਰ ਕਰਦੇ ਹੋ, ਤਾਂ ਉੱਤਰ ਮਿਲੇਗਾ ਆਖਰ ਸਰਦੀ ਆਉਣੀ ਹੈ, ਅਤੇ ਕਿਤਨਾ ਚੰਗਾ ਹੋਵੇ ਉਸ ਸਰਦੀ ਆਉਣ ਤੋਂ ਪਹਿਲਾਂ ਬਸਤਰਾਂ ਦਾ ਪ੍ਰਬੰਧ ਕਰ ਲਿਆ ਜਾਏ। ਸਰਦੀ ਆਵੇ, ਅਜੇ ਬਾਹਰ ਕੋਰਾ ਕੱਕਰ ਪੈਂਦਾ, ਸੀਤ ਪੈ ਰਹੀ ਹੈ ਅਤੇ ਕਾਰਖਾਨਿਆਂ ਵਿੱਚ ਗਰਮੀ ਦੇ ਬਸਤਰ ਤਿਆਰ ਪਏ ਹੁੰਦੇ। ਜੇ ਪੁੱਛੀਏ ਵੀ ਇੰਨੀ ਠੰਡੀ ਰੁੱਤ ਅਤੇ ਤੁਸੀਂ ਆਪਣੇ ਕਾਰਖਾਨੇ ਵਿੱਚ ਆ ਮਹੀਨ ਬਰੀਕ ਕੱਪੜੇ ਪੈ ਸੀਂਦੇ ਹੋ, ਕਹਿਣ ਲੱਗੇ ਆਖਰ ਸਰਦੀ ਤੋਂ ਬਾਅਦ ਗਰਮੀ ਆਉਣੀ ਹੈ। ਪਿਆਰਿਓ, ਅਸੀਂ ਖਾਣ ਦਾ ਪ੍ਰਬੰਧ ਵੀ ਕਰ ਲਿਆ, ਅਸੀਂ ਆਪਣੇ ਤਨ ਦੇ ਉੱਪਰ ਪਹਿਰਨ ਦਾ ਪ੍ਰਬੰਧ ਵੀ ਕਰਨੇ ਆ ਸਮੇਂ ਤੋਂ ਪਹਿਲਾਂ, ਅਤੇ ਇਕੱਲਾ ਖਾਣ ਅਤੇ ਪਾਣ ਦਾ ਪ੍ਰਬੰਧ ਹੀ ਨਹੀਂ, ਮਨੁੱਖ ਆਪਣੀ ਜ਼ਿੰਦਗੀ ਦੀ ਰਾਤ ਕੱਟਣ ਲਈ ਆ ਕਿਸੇ ਨਾ ਕਿਸੇ ਛੱਤ ਦਾ ਪ੍ਰਬੰਧ ਵੀ ਕਰਦਾ ਹੈ ਅਤੇ ਪਹਿਲਾਂ ਹੀ ਸੋਚਨੇ ਆ। ਹਾਲਾਂ ਪੁੱਤਰ ਦੀ ਮੰਗਣੀ ਹੋਈ ਪਰ ਪਰਿਵਾਰ ਪਹਿਲਾਂ ਹੀ ਇਹ ਗੱਲ ਸੋਚਦਾ ਕਿ ਵਿਆਹ ਤੋਂ ਪਹਿਲਾਂ ਇਹਦੇ ਰਹਿਣ ਵਾਸਤੇ ਕੋਈ ਘਰ ਕੋਈ ਮਕਾਨ ਤਿਆਰ ਕੀਤਾ ਜਾਏ। ਮੇਰੀ ਬੇਨਤੀ ਸਿਰਫ ਸਮਝਿਓ, ਜੋ ਅੱਜ ਗੁਰੂ ਜੀ ਨੇ ਸਾਨੂੰ ਦੱਸਿਆ, ਸਾਨੂੰ ਖਾਣ ਦਾ ਫਿਕਰ ਹੈ, ਮਨੁੱਖ ਨੂੰ ਆਪਣੇ ਤਨ ਉੱਪਰ ਪਹਿਰਨ ਵਾਲੇ ਵਸਤਰਾਂ ਦਾ ਫਿਕਰ ਹੈ, ਇਨਸਾਨ ਨੂੰ ਰਹਿਣ ਵਾਸਤੇ ਮਕਾਨ ਦੀ ਛੱਤ ਦਾ ਫਿਕਰ ਹੈ, ਅਤੇ ਜੇ ਇਹਨੂੰ ਪੁੱਛ ਕੇ ਦੇਖੀਏ ਉਹ ਮਨਾ ਖਾਣ ਦਾ ਪਾਣ ਦਾ ਰਹਿਣ ਦੀ ਤੈਨੂੰ ਚਿੰਤਾ ਹੈ, ਪਰ ਤੈਨੂੰ ਇਹ ਚਿੰਤਾ ਨਹੀਂ ਕਿ ਇਸ ਸਰੀਰ ਨੂੰ ਛੱਡ ਕੇ ਕਿਸੇ ਹੋਰ ਸਫ਼ਰ 'ਤੇ ਤੁਰਨਾ ਹੈ। ਤੂੰ ਅੱਗੇ ਵਾਸਤੇ ਕਿਹੜੇ ਤੋਸ਼ੇ ਬੰਨੇ, ਅੱਗੇ ਵਾਸਤੇ ਤੇਰੀ ਖੁਰਾਕ, ਤੇਰੀ ਪੁਸ਼ਾਕ, ਤੇਰਾ ਰਹਿਣਾ ਕੀ? ਮੇਰੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਵੀ ਕੀਤੀ ਹੈ, ਸਾਹਿਬ ਕਹਿੰਦੇ ਨੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਸਾਰੇ ਉੱਦਮ ਕੀਤੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਅਤੇ ਗੁਰੂ ਜੀ ਅੱਜ ਉੱਤਰ ਪੈ ਦਿੰਦੇ ਨੇ, ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਿਖੇਲਾ। ਸਾਹਿਬ ਬਖਸ਼ਿਸ਼ ਕਰਦੇ ਨੇ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ, ਬੁੱਝੈ ਕੋਏ ਕੋਈ ਟਾਵਾਂ ਟਾਵਾਂ ਹੈ, ਜਿਹੜਾ ਭਵ ਸਾਗਰ ਤੋਂ ਤਰਨ ਦਾ ਕੋਈ ਆਹਰ ਕਰੇਗਾ। ਆਪਾਂ ਰੋਜ਼ ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਪੜ੍ਹਨੇ ਹਾਂ। ਮਹਾਰਾਜ ਕਹਿੰਦੇ ਨੇ ਇੰਨੇ ਉੱਦਮ ਬਾਹਰ ਦੇ ਕਰਨਾ ਮਣਾ, ਸਰਨ ਜਾਮ ਲਾਗ ਬੇੜਾ ਬੰਦ ਨਾ ਸਕਿਓ, ਜਪ ਤਪ ਕਾ ਬੰਦ ਬੇੜਲਾ, ਸਰਨ ਜਾਮ ਲਾਗ ਭਵਜਲ ਤਰਨ ਕਹਿ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਸਰੰਜਾਮ ਤੂੰ ਕੀਤਾ, ਇਸ ਨੂੰ ਪਾਰ ਕਰਨ ਦਾ ਤੇਰੇ ਕੋਲ ਕੋਈ ਵਸੀਲਾ ਹੈ? ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਹੁਣ ਦੇਖੋ ਜਿਹੜਾ ਬਚਨ ਬਾਬਾ ਨਾਨਕ ਜੀ ਨੇ ਕਿਹਾ ਹੈ ਨਾ, ਉਹੀ ਬਚਨ ਹਜ਼ੂਰ ਨੇ ਕਿਹਾ ਵੀ ਸਰੰਜਾਮ ਕੀ ਹੋਵੇਗਾ, ਭਵ ਸਾਗਰ ਤੋਂ ਤਰਨ ਦਾ ਤਰੀਕਾ ਕੀ? ਤੇ ਸਾਹਿਬ ਨੇ ਕਿਹਾ ਤੂੰ ਇਹ ਸਰੰਜਾਮ ਕਿਉਂ ਨਹੀਂ ਕਰਦਾ ਪਿਆ ਮਹਾਰਾਜ? ਕਿਹੜਾ? ਸਾਹਿਬ ਨੇ ਕਿਹਾ ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਤਪ ਕਾਬੰਦ ਬੇੜੁਲਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਫਿਰ ਬੇਨਤੀ ਕਰਾਂ ਕਿ ਮਨੁੱਖ ਨੂੰ ਸਭ ਕੁਝ ਚੇਤੇ ਹੈ, ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਸਾਨੂੰ ਆਹ ਚਾਰ ਚੀਜ਼ਾਂ ਕਦੀ ਵੀ ਭੁੱਲਦੀਆਂ ਨਹੀਂ, ਅਤੇ ਦੋ ਚੇਤੇ ਕਰਾਉਂਦਿਆਂ ਮਰ ਜਾਈਏ ਮਨ ਨੂੰ ਚੇਤੇ ਰਹਿੰਦੀਆਂ ਨੇ। ਉਹ ਕਿਹੜੀਆਂ ਨੇ ਚਾਰ ਚੀਜ਼ਾਂ? ਪਹਿਲੀ ਬੇਨਤੀ, ਖਾਣਾ ਕਦੀ ਨਹੀਂ ਭੁੱਲਦਾ, ਪੀਣਾ ਕਦੀ ਨਹੀਂ ਭੁੱਲਦਾ, ਤਨ ਉੱਪਰ ਬਸਤਰ ਪਹਿਰਨੇ ਕਦੀ ਨਹੀਂ ਭੁੱਲਦੇ, ਅਤੇ ਮਨੁੱਖ ਨੂੰ ਆਪਣੇ ਜੀਵਨ ਵਿੱਚ ਰੋਜ਼ਮਰਾ ਜ਼ਿੰਦਗੀ ਵਿੱਚ ਤਨ ਨੂੰ ਵਿਸ਼ਰਾਮ ਦੇਣ ਦਾ, ਸੌਣ ਦਾ ਵੇਲਾ ਕਦੀ ਨਹੀਂ ਭੁੱਲਦਾ, ਅਤੇ ਜੇ ਭੁੱਲਦਾ ਤਾਂ ਇੱਕ ਮੌਤ ਅਤੇ ਦੂਜਾ ਪਰਮਾਤਮਾ ਭੁੱਲਦਾ। ਸਤਿਗੁਰੂ ਨੇ ਮਿਹਰ ਕਰਕੇ ਬਚਨ ਕਹਿ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਰੰਭ ਵਿੱਚ ਬੇਨਤੀ ਕਰਦਿਆਂ ਕਿ ਬਾਬਾ ਫਰੀਦ ਸਾਹਿਬ ਜੀ ਨੇ ਇਹ ਕਿਰਪਾ ਪਰੇ ਬਚਨ ਕਹਿ ਕਿ ਪਿਆਰਿਆ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਆ ਸਮਾਂ ਆ ਸਵਾਸ ਇੱਕ ਇੱਕ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਹੈ, ਤੂੰ ਕਿਉਂ ਨਹੀਂ ਆਪਣੇ ਜੀਵਨ ਦੇ ਇਸ ਬੇੜੇ ਨੂੰ ਤਿਆਰ ਪਿਆ ਕਰਦਾ? ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਸਭ ਜਬ ਉਛਲੈ ਤਬ ਤਰਨ ਦੁਖੇਲਾ। ਜਦੋਂ ਸਰੋਵਰ ਨਕਾਨਕ ਭਰਿਆ ਗਿਆ, ਅੰਦਰੋਂ ਲਹਿਰਾਂ ਉੱਠਣ ਲੱਗ ਪਈਆਂ, ਤੇ ਫਿਰ ਪਿਆਰਿਆ ਇਸ ਨੂੰ ਤਰਨਾ ਬੜਾ ਮੁਸ਼ਕਲ ਹੋ ਜਾਏਗਾ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਪਿਆਰੇ, ਹੱਥ ਨਾ ਲਾਏ ਕੁਸੁੰਬੜੈ ਜਲ ਜਾਸੀ ਢੋਲਾ ਖੇ, ਪਿਆਰਿਆ ਇਸ ਚਮਕ ਦੀ ਮਾਇਆ ਨੂੰ ਨਾ ਪਕੜੀ, ਕਿਉਂਕਿ ਇਹਨੇ ਚਾਰ ਦਿਨਾਂ ਤੋਂ ਬਾਅਦ ਸੜ ਜਾਣਾ, ਇਹਨੇ ਅਲੋਪ ਹੋ ਜਾਣਾ ਹੈ। ਅਗਲਾ ਬਚਨ, ਜੀਵ ਦੀ ਕਮਜ਼ੋਰੀ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾਂ, ਦੁੱਧ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇੱਕ ਤਾਂ ਆਤਮਕ ਜੀਵਨ ਪੱਖੋਂ ਜੀਵ ਇਸਤਰੀ ਕਮਜ਼ੋਰ ਹੈ, ਅਤੇ ਦੂਸਰੇ ਉਹ ਸ਼ਬਦ ਸਹਿ ਸਕੇਗੀ ਜਿਹੜੇ ਪਰਮਾਤਮਾ ਦਾ ਨਾਮ ਭੁੱਲਣ ਕਰਕੇ, ਰੱਬ ਦੀ ਯਾਦ ਵਿਸਾਰਨ ਕਰਕੇ ਤੈਨੂੰ ਸੁਣਨੇ ਪੈਣੇ ਨੇ। ਅਤੇ ਨਾਲ ਬਚਨ ਕੀਤਾ, ਆ ਸਮਾਂ ਪਰਤ ਕੇ ਨਹੀਂ ਲੱਭਣਾ, ਕਿਉਂ ਜੀ? ਕਹਿਣ ਲੱਗੇ ਜਿਵੇਂ ਥਣਾਂ ਵਿੱਚੋਂ ਚੋਇਆ ਹੋਇਆ ਦੁੱਧ ਪਰਤ ਕੇ ਨਹੀਂ ਉਸ ਥਾਂ 'ਤੇ ਪ੍ਰਵੇਸ਼ ਕਰ ਸਕਦਾ, ਅਤੇ ਜ਼ਿੰਦਗੀ ਦੇ ਲੰਘੇ ਹੋਏ ਦਿਨ ਜਿਹੜੇ ਨੇ ਉਹ ਪਰਤ ਕੇ ਮਨੁੱਖ ਨੂੰ ਨਸੀਬ ਨਹੀਂ ਹੋ ਸਕਦੇ। ਆਹ ਤਾਂ ਬੇੜਾ ਬੰਨਣ ਦਾ ਵੇਲਾ ਹੈ, ਪਰ ਜੇ ਕੋਈ ਵੇਲੇ ਦੀ ਕਦਰ ਜਾਣੇ। ਯੂਨਾਨ ਦੇ ਅੰਦਰ ਇੱਕ ਸਟੈਚੂ, ਇੱਕ ਬੁੱਤ ਬਣਾਇਆ ਬਹੁਤ ਪੁਰਾਣੇ ਮੂਰਤੀਕਾਰਾਂ ਨੇ। ਸਿਰਫ ਇੱਕ ਖਿੰਨ ਮੈਂ ਵਿੱਚੋਂ ਨਿਕਲ ਕਿ ਇਹ ਵੇਲੇ ਨੂੰ ਸਿਮਰਨ ਭਜਨ ਬੰਦਗੀ ਵਾਸਤੇ ਲਾਈਏ, ਕਿਤੇ ਇਹ ਵੇਲਾ ਵਿਹਾ ਗਿਆ ਅਤੇ ਜ਼ਿੰਦਗੀ ਦਾ ਬੇੜਾ ਵਕਾਰਾਂ ਦੇ ਸਰੋਵਰ ਵਿੱਚ ਡੁੱਬ ਨਾ ਜਾਏ। ਕਹਿੰਦੇ ਨੇ ਇੱਕ ਮੂਰਤੀਕਾਰ ਨੇ, ਇੱਕ ਮੂਰਤੀ ਘਾੜੇ ਨੇ ਇੱਕ ਮੂਰਤੀ ਪੱਥਰ ਦੀ ਘੜੀ, ਅਤੇ ਉਸਨੇ ਮੂਰਤੀ ਬੜੀ ਅਜੀਬ ਜੀ ਬਣਾਈ। ਇੱਕ ਤਾਂ ਉਸ ਮੂਰਤੀ ਦੀ ਮੁਦਰਾ ਸੀ ਕਿ ਦੌੜਦੇ ਹੋਏ ਮਨੁੱਖ ਦੀ, ਕਿ ਜਿਵੇਂ ਆਦਮੀ ਦੌੜਦਾ ਹੋਵੇ, ਅਤੇ ਦੂਸਰਾ ਉਹਨੇ ਉਸ ਪੱਥਰ ਦੀ ਘੜੀ ਹੋਈ ਮੂਰਤੀ ਦੇ ਅੰਦਰ ਇੱਕ ਤੇਜ਼ ਧਾਰ ਦਾਂਤ ਪਕੜਾ ਦਿੱਤਾ, ਅਤੇ ਜਿਹੜਾ ਦਾਤਰ ਦੋਨਾਂ ਪਾਸਿਓਂ ਅੱਤ ਦਾ ਤਿੱਖਾ ਸੀ, ਅੱਤ ਦਾ ਤੇਜ਼ ਸੀ। ਦੌੜਦੀ ਹੋਈ ਮੁਦਰਾ, ਦੂਸਰਾ ਹੱਥ ਦੇ ਵਿੱਚ ਤਿੱਖਾ ਤੇਜ਼ ਇੱਕ ਸ਼ਸਤਰ, ਦੋਨਾਂ ਪਾਸਿਓਂ ਤੇਜ਼, ਅਤੇ ਤੀਸਰਾ ਉਹਨੇ ਕੀ ਕੀਤਾ, ਉਸ ਮੂਰਤੀ ਦਾ ਪਿਛਲਾ ਕੀਤਾ ਸਿਰ ਦਾ ਬਿਲਕੁਲ ਗੰਜਾ ਹੈ, ਆਪਣੇ ਕੋਲੋਂ ਉਹਨੇ ਦੋ ਤਿੰਨ ਵਾਲ ਉਸ ਮੂਰਤੀ ਦੇ ਚਿਹਰੇ ਉੱਤੇ ਲਟਕਾ ਦਿੱਤੇ, ਮੱਥੇ ਦੇ ਉੱਤੇ। ਫਿਰ ਬੇਨਤੀ ਸਮਝਿਓ, ਦੌੜਦਾ ਹੋਇਆ ਮਨੁੱਖ, ਹੱਥ ਦੇ ਵਿੱਚ ਪਕੜਿਆ ਹੋਇਆ ਤੇਜ਼ ਧਾਰ ਦਾਂਤ, ਪਿੱਛੋਂ ਬਿਲਕੁਲ ਗੰਜਾ, ਅਤੇ ਮੱਥੇ ਦੇ ਉੱਤੇ ਤਿੰਨ ਚਾਰ ਵਾਲ ਲਟਕਾ ਦਿੱਤੇ, ਅਤੇ ਨਾਲ ਉਹਨੇ ਕਹਿ ਦਿੱਤਾ ਕਿ ਇਹ ਸਮੇਂ ਦੀ ਮੂਰਤ ਹੈ, ਇਹ ਸਮੇਂ ਦੀ ਤਸਵੀਰ ਹੈ, ਇਹ ਸਮੇਂ ਦੀ ਘੜੇ ਹੋਏ ਬੁੱਤ ਨੇ। ਕੋਈ ਸਿਆਣਾ ਸੂਝਵਾਨ ਇਹਦੀ ਵਿਆਖਿਆ ਕਰੇਗਾ। ਅਨੇਕਾਂ ਲੋਕਾਂ ਨੇ ਉਹਦੀ ਵਿਆਖਿਆ ਕਰਨ ਦਾ ਯਤਨ ਕੀਤਾ, ਪਰ ਇੱਕ ਵਿਦਵਾਨ ਨੇ ਉਸ ਮੂਰਤੀ ਨੂੰ ਕਿੰਨੇ ਦਿਨ ਗੌਹ ਨਾਲ ਦੇਖਿਆ, ਰੋਜ਼ ਆਉਣਾ ਅਤੇ ਅੱਖਾਂ ਟਿਕਾ ਕੇ ਉਸ ਮੂਰਤੀ ਨੂੰ ਇੰਜ ਦੇਖਣਾ ਕਿ ਜਿਵੇਂ ਕੋਈ ਬਹੁਤ ਔਖੀ ਕਿਤਾਬ ਦਾ, ਔਖੀ ਪੁਸਤਕ ਦਾ ਅਧਿਐਨ ਕਰਦਾ ਹੋਵੇ। ਕੁਛ ਦਿਨਾਂ ਦੇ ਵੇਖਣ ਤੋਂ ਬਾਅਦ, ਖੋਜ ਪੜਚੋਲ ਕਰਨ ਤੋਂ ਬਾਅਦ, ਜਿਹੜੀ ਵਿਆਖਿਆ ਉਸ ਬੰਦੇ ਨੇ ਮੂਰਤੀ ਦੀ ਕੀਤੀ, ਬੜੇ ਕਮਾਲ ਦੀ। ਕਹਿੰਦਾ, ਦੁਨੀਆਂ ਦੇ ਲੋਕੋ, ਇਹ ਸਮੇਂ ਦੀ ਮੂਰਤ ਹੈ, ਅਤੇ ਇਸ ਮੂਰਤ ਤੋਂ ਕੁਝ ਆਪਾਂ ਸਿੱਖਣ ਦਾ ਯਤਨ ਕਰੀਏ। ਪਹਿਲੀ ਗੱਲ ਉਹਨੇ ਕਹੀ, ਇਹ ਮੂਰਤੀ ਦੌੜਦੀ ਹੋਈ ਮੁਦਰਾ ਵਿੱਚ ਹੈ, ਜਦੋਂ ਵੀ ਇਹਦੇ ਕੋਲੋਂ ਨਿਕਲਾਂਗੇ ਇਹ ਮੂਰਤੀ ਦੌੜਦੀ ਹੋਈ ਹੀ ਦੱਸੇਗੀ, ਭਾਵੇਂ ਸਵੇਰੇ ਨਿਕਲੋ ਉਦੋਂ ਵੀ ਇਹ ਦੌੜਦੀ ਹੈ, ਰਾਤ ਨੂੰ ਇਹਦੇ ਕੋਲੋਂ ਨਿਕਲੋ ਤਾਂ ਵੀ ਦੌੜਦੀ ਹੈ, ਜੇ ਆਪਾਂ ਕਿਤੇ ਰਾਤ ਨੂੰ ਸੁੱਤੇ ਹੋਈਏ ਇਹ ਬੁੱਤ ਫਿਰ ਵੀ ਦੌੜਦਾ ਹੋਇਆ ਪ੍ਰਤੀਤ ਹੋਣਾ, ਅਤੇ ਇਹ ਦੌੜਦੀ ਕੋਈ ਮੁਦਰਾ ਵਾਲੀ ਮੂਰਤੀ ਦਰਸਾ ਰਹੀ ਹੈ, ਇਨਸਾਨ ਜਿਸ ਤਰ੍ਹਾਂ ਮੈਂ ਹਮੇਸ਼ਾ ਸਫ਼ਰ ਵਿੱਚ ਹਾਂ, ਤੂੰ ਭਾਵੇਂ ਸੌ, ਤੂੰ ਭਾਵੇਂ ਆਰਾਮ ਕਰ, ਤੂੰ ਭਾਵੇਂ ਵਿਸ਼ਰਾਮ ਕਰ, ਚੇਤੇ ਰੱਖੀ ਤੇਰਾ ਤਨ ਵਿਸ਼ਰਾਮ ਕਰੇਗਾ, ਪਰ ਤੇਰੀ ਜ਼ਿੰਦਗੀ ਦੇ ਸਮੇਂ ਨੇ ਵਿਸ਼ਰਾਮ ਨਹੀਂ ਉਹ ਕਰਨਾ। ਫਿਰ ਬੇਨਤੀ ਸਮਝਿਓ ਕਿ ਦੌੜਦੀ ਕੋਈ ਮੂਰਤੀ, ਉਹਦੀ ਮੁਦਰਾ ਦੌੜਨ ਵਾਲੀ ਦੱਸ ਰਹੀ ਸੀ ਕਿ ਤੂੰ ਵਿਸ਼ਰਾਮ ਕਰੇਗਾ, ਪਰ ਕੀ ਤੇਰੀ ਜ਼ਿੰਦਗੀ ਦੇ ਸਮੇਂ ਨੇ ਵਿਸ਼ਰਾਮ ਕਰਨਾ ਹੈ? ਤੂੰ ਭੋਜਨ ਛਕੇਗਾ, ਸਮਾਂ ਤਾਂ ਭੋਜਨ ਛਕਦਿਆਂ ਵੀ ਨਿਕਲੇਗਾ, ਸੁੱਤਿਆਂ ਵੀ ਨਿਕਲੇਗਾ, ਬੈਠਿਆਂ ਵੀ ਨਿਕਲੇਗਾ। ਦੌੜਦੀ ਕੋਈ ਮੂਰਤੀ ਕਹਿ ਰਹੀ ਹੈ ਕਿ ਪਿਆਰਿਆ, ਮੈਂ ਰੁਕਣਾ ਨਹੀਂ, ਜਨਮ ਤੋਂ ਲੈ ਕੇ ਮੌਤ ਤੱਕ ਤੇਰੀ ਜ਼ਿੰਦਗੀ ਦੇ ਸਮੇਂ ਨੇ ਸਫ਼ਰ ਵਿੱਚ ਹੀ ਰਹਿਣਾ ਹੈ। ਉਹਨੂੰ ਫਿਰ ਪੁੱਛਿਆ ਗਿਆ ਕਿ ਚਲੋ ਤੁਸੀਂ ਇਹਦੇ ਦੌੜਨ ਦੇ ਅਰਥ ਤਾਂ ਕਰ ਦਿੱਤੇ ਕਿ ਇਹ ਸਮਾਂ ਰੁਕਦਾ ਨਹੀਂ, ਅਤੇ ਜਿਹੜਾ ਇਹਦੇ ਹੱਥ ਦੇ ਵਿੱਚ ਤੇਜ਼ ਆ ਦਾਤ ਪਕੜਿਆ, ਇਸ ਦੇ ਅਰਥ ਕੀ ਨੇ? ਤੇਜ਼ ਧਾਰ ਦਾਤਰ ਦੇ ਅਰਥ ਕੀ ਨੇ? ਅਤੇ ਉਸਨੇ ਵਿਆਖਿਆ ਕਰਦਿਆਂ ਦਰਸਾਇਆ, ਕਹਿੰਦਾ ਜਿਵੇਂ ਇਸ ਦੇ ਖੱਤ ਵਿੱਚ ਤੇਜ਼ ਧਾਰ ਦਾਤ ਹੈ, ਪਿਆਰਿਓ ਸਮਾਂ ਵੀ ਆਪਣੇ ਖੱਤ ਵਿੱਚ ਇੱਕ ਦਾਤ ਲੈ ਕੇ, ਸ਼ਸਤਰ ਲੈ ਕੇ ਨਿਕਲਿਆ। ਜੋ ਇਸ ਦੇ ਸਾਹਮਣੇ ਆ ਗਿਆ, ਸਮੇਂ ਨੇ ਉਹਨੂੰ ਚੀਰ ਦੇਣਾ ਹੈ। ਸਮੇਂ ਦੇ ਸਾਹਮਣੇ ਕਦੀ ਕੋਈ ਰੋਕ ਨਹੀਂ ਸਕਿਆ, ਅਤੇ ਸ਼ਾਇਦ ਇਹੀ ਬਚਨ ਅਸੀਂ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ ਕਿ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਦਾਂਤ ਜਿਹੜਾ ਇਹਦੇ ਸਾਹਮਣੇ ਆਇਆ ਉਹ ਕੱਟਿਆ ਗਿਆ, ਉਹਦੇ ਟੁਕੜੇ ਹੋ ਗਏ। ਫਿਰ ਤੀਸਰਾ ਬਚਨ ਉਹਦੇ ਤੋਂ ਪੁੱਛਿਆ ਗਿਆ ਕਿ ਦੌੜਦੇ ਹੋਏ ਦੇ ਅਰਥ ਨੇ ਸਮਾਂ ਰੁਕਦਾ ਨਹੀਂ, ਤੇਜ ਸ਼ਸਤਰ ਦੇ ਅਰਥ ਨੇ ਜੋ ਸਾਹਮਣੇ ਆਇਆ ਉਹ ਕਾਲ ਨੇ ਟੁਕੜੇ ਕਰ ਦਿੱਤਾ। ਅਤੇ ਸਾਨੂੰ ਦੱਸੋ ਹਾਂ ਕਿ ਇਸ ਮੂਰਤੀ ਦੇ ਚਿਹਰੇ ਉੱਪਰ ਸਿਰਫ ਦੋ ਚਾਰ ਵਾਲ ਲਟਕੇ ਨੇ ਅਤੇ ਪਿੱਛੋਂ ਇਹ ਬਿਲਕੁਲ ਇਸ ਬੁੱਤ ਦਾ ਸਿਰ ਗੰਜਾ ਬਣਾਇਆ, ਇਹਦੇ ਅਰਥ ਕੀ? ਉਹਨੇ ਖੱਸ ਕੇ ਕਿਹਾ, ਦੁਨੀਆਂ ਦੇ ਲੋਕੋ, ਜੇ ਇਹਨੂੰ ਪਿੱਛੋਂ ਪਕੜਨ ਦਾ ਯਤਨ ਕਰੋਗੇ ਤੇ ਸਿਰਫ ਗੰਜਾਪਨ ਨਜ਼ਰ ਆਏਗਾ, ਜੇ ਸਮੇਂ ਨੂੰ ਪਕੜਨਾ ਚਾਹੁੰਦੇ ਹੋ ਤੇ ਸਾਹਮਣੇ ਨਿਕਲਦੇ ਹੋਏ ਨੂੰ ਪਕੜੋ, ਕਿਉਂਕਿ ਲੰਘਾ ਹੋਇਆ ਸਮਾਂ ਤਾਂ ਕੇਵਲ ਗੰਜਾ ਬਣ ਜਾਂਦਾ, ਲੰਘੇ ਹੋਏ ਸਮੇਂ ਕਦੀ ਵੀ ਖੱਤ ਨਹੀਂ ਆਉਂਦੇ। ਪਕੜਨੇ ਤੇ ਸਾਹਮਣੋਂ ਪਕੜਨ ਦਾ ਯਤਨ ਕਰੋ, ਵਰਤਮਾਨ ਨੂੰ ਪਕੜ ਤੇ ਵਰਤਮਾਨ ਨੂੰ ਜੇ ਸਾਂਭ ਲਏਗਾ ਤੇ ਜ਼ਿੰਦਗੀ ਵਿੱਚ ਕੁਝ ਖੱਟੇਗਾ, ਜੇ ਵਰਤਮਾਨ ਨੂੰ ਨਾ ਸਾਂਭਿਆ ਤੇ ਸੱਚ ਜਾਣੀ ਲੰਘੇ ਹੋਏ ਦਿਨ ਕੇਵਲ ਸਿਰਫ ਇੱਕ ਗੰਜਾਪਨ ਨੇ, ਸਾਹਮਣਿਓ ਕੁਝ ਪਕੜਿਆ ਜਾ ਸਕਦਾ, ਲੰਘੇ ਹੋਏ ਨਹੀਂ। ਪਿਆਰਿਓ, ਇੱਕ ਸ਼ਬਦ ਅਸੀਂ ਵਰਤਨੇ ਆ ਕੱਲ, ਪੰਜਾਬੀ ਵਿੱਚ ਵੀ ਇਹ ਸ਼ਬਦ ਵਰਤਨੇ ਆ ਤੇ ਹਿੰਦੀ ਵਿੱਚ ਵੀ ਇਹ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਕੱਲ ਕੈਸਾ ਪਿਆਰਾ ਸ਼ਬਦ ਹੈ ਕੱਲ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਕੱਲ ਦਾ ਆ ਸ਼ਬਦ ਅਸੀਂ ਦੋ ਥਾਵਾਂ ਦੋ ਦਿਨਾਂ ਲਈ ਵਰਤਨੇ, ਭਾਵਾਂ ਅੰਗਰੇਜ਼ੀ ਵਿੱਚ ਅਸੀਂ ਤਿੰਨ ਦਿਨਾਂ ਲਈ ਵੱਖਰੇ ਵੱਖਰੇ ਤਿੰਨ ਸ਼ਬਦ ਵਰਤਨੇ ਹਨ, ਟੁਮਾਰੋ, ਟਿਊਡੇ, ਜਸਟਡੇ, ਇਹ ਤਿੰਨ ਸ਼ਬਦ ਜਿਹੜੇ ਨੇ ਤਿੰਨ ਦਿਨਾਂ ਲਈ ਨੇ। ਪਰ ਜਦੋਂ ਕਿਤੇ ਆਪਾਂ ਆਮ ਬੋਲ ਚਾਲ ਵਿੱਚ ਦਿਨਾਂ ਦੀ ਗੱਲ ਕਰੀਏ ਤੇ ਕੱਲ ਸ਼ਬਦ ਅਸੀਂ ਬੀਤੇ ਲਈ ਵੀ ਵਰਤਨੇ ਹਾਂ ਤੇ ਕੱਲ ਸ਼ਬਦ ਜਿਹੜਾ ਆਉਣ ਵਾਲੇ ਦਿਨ ਲਈ ਵੀ ਵਰਤਨੇ ਹਾਂ। ਅੰਗਰੇਜ਼ੀ ਵਿੱਚ ਇਹ ਨਹੀਂ, ਆਉਣ ਵਾਲਾ ਦਿਨ ਉਹਦੇ ਲਈ ਸ਼ਬਦ ਹੋਰ ਹੈ, ਲੰਘ ਚੁੱਕੇ ਦਿਨ ਲਈ ਸ਼ਬਦ ਹੋਰ ਹੈ ਤੇ ਬੀਤਦੇ ਹੋਏ ਦਿਨ ਵਾਸਤੇ ਸ਼ਬਦ ਹੋਰ ਹੈ। ਪਰ ਜਦੋਂ ਅਸੀਂ ਆਪਣੀ ਜ਼ਬਾਨ ਤੋਂ ਸ਼ਬਦ ਕਹਿੰਦੇ ਹਾਂ ਕਿ ਕੱਲ੍ਹ ਮੈਂ ਇਹ ਕੰਮ ਕੀਤਾ ਤੇ ਕਹਿੰਦੇ ਹਾਂ ਕੱਲ੍ਹ ਮੈਂ ਇਹ ਕੰਮ ਕਰਾਂਗਾ, ਕੱਲ੍ਹ ਸ਼ਬਦ ਨੂੰ ਦੋ ਦਿਨਾਂ ਲਈ ਵਰਤਨੇ ਹਾਂ, ਬੀਤੇ ਲਈ ਵੀ ਵਰਤਨੇ ਹਾਂ ਤੇ ਆਉਣ ਵਾਲੇ ਲਈ ਵੀ ਵਰਤਨੇ ਹਾਂ। ਇੱਕ ਸੁਗੜ ਸੁਜਾਨ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ, ਪਿਆਰਿਆ, ਕੱਲ੍ਹ ਹੀ ਤਾਂ ਕਾਲ ਬੰਨਾ ਹੈ, ਕੱਲ੍ਹ ਦਾ ਅਰਥ ਹੈ ਜਿਹੜਾ ਅਜੇ ਖੱਤ ਵਿੱਚ ਨਹੀਂ, ਕੱਲ੍ਹ ਦਾ ਅਰਥ ਹੈ ਜਿਹੜਾ ਤੇਰੇ ਸਾਹਮਣੇ ਨਹੀਂ। ਜਿਸ ਸ਼ਬਦ ਕੱਲ੍ਹ ਨੂੰ ਤੂੰ ਬੀਤੇ ਹੋਏ ਸਮੇਂ ਲਈ ਵਰਤਣਾ, ਉਸ ਕੱਲ੍ਹ ਦਾ ਅਰਥ ਹੈ ਇਹ ਨਿਕਲ ਚੁੱਕਾ ਹੈ, ਹੱਥ ਵਿੱਚ ਨਹੀਂ ਆਉਣਾ। ਤੇ ਪਿਆਰਿਆ, ਜਿਹੜੇ ਆਉਣ ਵਾਲੇ ਦਿਨ ਲਈ ਤੂੰ ਕੱਲ੍ਹ ਸ਼ਬਦ ਵਰਤਣਾ, ਇਹਦਾ ਅਰਥ ਹੈ ਆਸ ਨਾ ਕਰੀ, ਹੋ ਸਕਦਾ ਇਹ ਕੱਲ੍ਹ ਤੇਰੇ ਵਾਸਤੇ ਕਾਲ ਬਣ ਕੇ ਆ ਜਾਏ, ਅੱਜ ਤੇਰੇ ਕੋਲ ਹੈ, ਅੱਜ ਨੂੰ ਸਾਂਭ ਲੈ ਜੇ ਸਾਂਭ ਸਕਣਾ, ਬੇੜਾ ਬੰਨ, ਤੂੰ ਸਮਾਂ ਨਿਕਲਦਾ ਪਿਆ ਹੈ, ਤੂੰ ਆਪਣੀ ਜ਼ਿੰਦਗੀ ਦਾ ਬੇੜਾ ਬੰਨ, ਲੰਘ ਚੁੱਕਾ ਕੱਲ੍ਹ ਵੀ ਮੌਤ ਬਣ ਜਾਂਦਾ, ਆਉਣ ਵਾਲਾ ਕੱਲ੍ਹ ਵੀ ਮੌਤ ਬਣ ਸਕਦਾ, ਕਿਤਨਾ ਚੰਗਾ ਹੋਵੇ ਜਿਹੜਾ ਅੱਜ ਤੇਰੇ ਕੋਲ ਹੈ ਤੂੰ ਇਸੇ ਨੂੰ ਵਰਤ ਲੈ। ਥੋੜ੍ਹਾ ਜਿਹਾ ਹੋਰ ਅੱਗੇ ਚੱਲ ਬੇਨਤੀ ਕਰਾਂ, ਦੇਖੋ ਅਸੀਂ ਆਪਣੇ ਸਰੀਰ ਨੂੰ ਦੇਖਦੇ ਹਾਂ, ਤਿੰਨ ਚੀਜ਼ਾਂ, ਸਾਡਾ ਤਨ, ਸਾਡੇ ਸਵਾਸ ਤੇ ਸਾਡਾ ਮਨ, ਇਹਨਾਂ ਵਿੱਚੋਂ ਦੋ ਤਾਂ ਵਰਤਮਾਨ ਵਿੱਚ ਵਰਤਦੇ ਨੇ ਪਰ ਇੱਕ ਜਿਹੜਾ ਉਹ ਵਰਤਮਾਨ ਵਿੱਚ ਨਹੀਂ ਵਰਤਦਾ। ਹਾਂ, ਜਿਹੜੇ ਸਿਮਰਨ ਭਜਨ ਬੰਦਗੀ ਦੇ ਪੁਤਲੇ ਨੇ ਉਹਨਾਂ ਦਾ ਇਹ ਇੱਕ ਮਨ ਜਿਹੜਾ ਵਰਤਮਾਨ ਵਿੱਚ ਵਰਤਦਾ, ਦੋ ਵਰਤਮਾਨ ਵਿੱਚ ਨੇ, ਇੱਕ ਹਮੇਸ਼ਾ ਹੀ ਗੈਰ ਹਾਜ਼ਰ ਰਹਿੰਦਾ। ਦੇਖੋ, ਤਨ ਕਦੀ ਵੀ ਆਪਾਂ ਕਿਸੇ ਥਾਂ 'ਤੇ ਛੱਡ ਕੇ ਆਪ ਵੱਖਰੀ ਥਾਂ 'ਤੇ ਨਹੀਂ ਗਏ। ਜੇ ਆਪਾਂ ਅੱਜ ਮੰਜੀ ਸਾਹਿਬ ਹਾਲ ਵਿੱਚ ਬੈਠੇ ਹਾਂ ਤੇ ਕਦੀ ਇਹ ਨਹੀਂ ਕਹਿ ਸਕਦੇ ਕਿ ਮੈਂ ਗੁਰਦੁਆਰੇ ਚੱਲਾਂ ਵਾਂ ਤੇ ਤਨ ਮੇਰਾ ਦੁਕਾਨ 'ਤੇ ਹੋਵੇਗਾ। ਜਿੱਥੇ ਇਨਸਾਨ ਤੂੰ ਜਾਣਾ, ਤੇਰੇ ਤਨ ਨੇ ਵਰਤਮਾਨ ਤੇਰੇ ਨਾਲ ਵਿਚਰਨਾ ਹੈ, ਤਨ ਨੂੰ ਛੱਡ ਕੇ ਤੂੰ ਕਿਤੇ ਨਹੀਂ ਜਾ ਸਕਦਾ। ਹਾਂ, ਇਹ ਬਾਤ ਵੱਖਰੀ ਕਿ ਦਾਤੇ ਦੇ ਰੰਗ ਵਿੱਚ ਰੱਤੇ ਹੋਏ ਭਜਨ ਬੰਦਗੀ ਕਰਨ ਵਾਲੇ ਤਨ ਨੂੰ ਛੱਡ ਕੇ ਆਤਮਕ ਉਡਾਰੀ ਕਿਤੇ ਮਾਰ ਜਾਣ, ਉਹਨਾਂ ਦੀ ਬਾਤ ਨਹੀਂ, ਆਮ ਇਨਸਾਨ ਦੀ ਬਾਤ। ਤਨ ਅਸੀਂ ਵਰਤਮਾਨ ਵਿੱਚ ਲੈ ਕੇ ਤੁਰਨੇ ਹਾਂ, ਜ਼ਿੰਦਗੀ ਦੇ ਕੋਈ ਵੀ ਕਾਰਜ ਕਿਸੇ ਥਾਂ 'ਤੇ ਕਰੀਏ ਤਨ ਦੀ ਗੈਰ ਹਾਜ਼ਰੀ ਨਹੀਂ ਰਹੇਗੀ। ਸੌਂਦਿਆਂ, ਬਹਿੰਦਿਆਂ, ਖਾਂਦਿਆਂ, ਪੀਂਦਿਆਂ, ਚੱਲਦਿਆਂ, ਬੋਲਦਿਆਂ ਸਾਡਾ ਤਨ ਸਾਡੇ ਨਾਲ ਹਾਜ਼ਰ ਹੈ, ਵਰਤਮਾਨ ਵਿੱਚ ਹੈ। ਦੂਸਰੀ ਬੇਨਤੀ ਕਿ ਸਾਡੇ ਸਵਾਸ, ਇਹ ਵੀ ਵਰਤਮਾਨ ਵਿੱਚ ਨੇ। ਕਦੀ ਆਪਾਂ ਨਹੀਂ ਕਹਾਂਗੇ ਕਿ ਚਲੋ ਮੈਂ ਨਾਲ ਤੁਰ ਪੈਂਦਾ ਪਰ ਸਵਾਸ ਮੈਂ ਆਪਣੇ ਘਰ ਛੱਡ ਦੇਣਾ, ਮੈਂ ਸਵਾਸ ਨਹੀਂ ਨਾਲ ਲੈ ਕੇ ਜਾਣੀ। ਜਿੱਥੇ ਇਹ ਪੰਜਾਂ ਤੱਤਾਂ ਦਾ ਪੁਤਲਾ ਤਨ ਤੁਰੇਗਾ ਪਿਆਰਿਓ, ਉੱਥੇ ਸਵਾਸ ਵੀ ਵਰਤਮਾਨ ਵੀ ਚੱਲਣਗੇ। ਤਨ ਵੀ ਵਰਤਮਾਨ ਵਿੱਚ ਵਿਚਰਦਾ, ਸਵਾਸ ਵੀ ਤਨ ਵਿੱਚ ਵਰਤਮਾਨ ਵਿੱਚ ਚੱਲਦੇ ਨੇ। ਸਿਰਫ ਇੱਕ ਮਨ ਐਸਾ ਜਿਹੜਾ ਹਾਜ਼ਰ ਨਹੀਂ ਰਹਿੰਦਾ, ਤਨ ਤੇ ਸਵਾਸ ਇਕੱਠੇ ਤੁਰੇ ਫਿਰਦੇ ਨੇ ਤੇ ਮਨ ਕਿਸੇ ਹੋਰ ਥਾਂ ਤੇ ਉਡਾਰੀ ਮਾਰ ਜਾਂਦਾ। ਨਹੀਂ, ਜਿਸ ਦਿਨ ਸਵਾਸ ਤੇ ਤਨ ਦੀ ਹਾਜ਼ਰੀ ਵਿੱਚ ਕਿਤੇ ਮਨ ਵੀ ਸ਼ਬਦ ਦੇ ਸਾਹਮਣੇ ਹਾਜ਼ਰ ਹੋ ਗਿਆ, ਉਸ ਦਿਨ ਸਹੀ ਅਰਥਾਂ ਵਿੱਚ ਪੂਰਨ ਇਕਾਗਰਤਾ ਹੈ ਤੇ ਪੂਰਨ ਇਕਾਗਰਤਾ ਨਾਲ ਇੱਕ ਵਾਰੀ ਕਿਤੇ ਕੋਈ ਵਾਹਿਗੁਰੂ ਕਹਿ ਦੇ ਤੇ ਚੋਜੀ ਪ੍ਰੀਤਮ ਨੇ ਕਿਹਾ ਏਕ ਚਿੱਤ ਜਹ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਸਾਹਿਬ ਕਿਰਪਾਲੂ ਜੀ ਨੇ ਅੱਜ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਜਪ ਤਪ ਦਾ ਬੇੜਾ ਬਨ। ਹੁਣ ਜਪ ਦਾ ਅਖਰੀ ਅਰਥ ਆਪ ਸਮਝਦੇ ਹੋ, ਜਪਣ ਵਾਲੇ ਗੁਰਮੁਖ ਆਏ ਬੈਠੇ ਨੇ ਕਿ ਜਪ ਦਾ ਸੰਬੰਧ ਸਾਡੀ ਰਸਨਾ ਨਾਲ ਹੈ, ਸਿਮਰਨ ਨਾਲ। ਜਪ ਅਸੀਂ ਆਪਣੀ ਜ਼ਬਾਨ ਤੋਂ ਸ਼ੁਰੂ ਕਰਾਂਗੇ। ਇੱਕ ਪਿਆਰੇ ਰੱਬੀ ਪਿਆਰੇ ਬੜੀ ਸੋਹਣੀ ਗੱਲ ਕਹਿੰਦੇ ਸਨ, ਕਹਿੰਦੇ ਨੇ ਇਨਸਾਨ ਦਾ ਜਨਮ ਹੁੰਦਾ ਤੇ ਸੰਸਾਰ ਨਾਲ ਇਹਦਾ ਰਿਸ਼ਤਾ ਕਾਇਮ ਕਿਹੜੇ ਇੰਦਰੇ ਨਾਲ ਹੋਇਆ, ਕਿਹੜੇ ਇੰਦਰੇ ਨਾਲ ਇਹ ਸੰਸਾਰ ਨਾਲ ਇਹਦਾ ਰਿਸ਼ਤਾ ਬਣਿਆ। ਮਾਤਾ ਦੇ ਉਦਰ ਵਿੱਚ ਸੀ ਤੇ ਨਾਭੀ ਕਰਕੇ ਮਾਂ ਦੀ ਜ਼ਿੰਦਗੀ ਵਿੱਚੋਂ ਇਸ ਨੂੰ ਜ਼ਿੰਦਗੀ ਮਿਲੀ, ਮਾਂ ਦੀ ਧੜਕਣ ਵਿੱਚੋਂ ਇਸ ਨੂੰ ਧੜਕਣ ਮਿਲੀ, ਨਾਭੀ ਦੇ ਸੰਬੰਧ ਕਰਕੇ ਮਾਂ ਦੇ ਜੀਵਨ ਵਿੱਚੋਂ ਇਨਸਾਨ ਦੇ ਬੱਚੇ ਨੂੰ ਜੀਵਨ ਮਿਲਿਆ। ਪਰ ਜਨਮ ਤੋਂ ਬਾਅਦ ਇਹਦਾ ਸੰਸਾਰ ਨਾਲ ਸਭ ਤੋਂ ਪਹਿਲਾ ਸੰਬੰਧ ਕਿਹੜੇ ਅੰਗ ਕਰਕੇ ਬਣਿਆ? ਕੀ ਨੇਤਰਾਂ ਕਰਕੇ? ਕਦਾਚਿਤ ਨਹੀਂ। ਬੱਚਾ ਜਨਮ ਲੈਂਦਾ ਪਿਆਰਿਓ, ਉਹ ਅੱਖਾਂ ਨਾਲ ਦੇਖੇਗਾ ਜ਼ਰੂਰ, ਪਰ ਅੱਖਾਂ ਨੂੰ ਇੰਨੀ ਕੁ ਸੋਝ ਨਹੀਂ ਕਿ ਜਿਸ ਦੀ ਗੋਦ ਵਿੱਚ ਮੈਂ ਪਿਆ ਹਾਂ ਇਹ ਮੇਰੀ ਮਾਂ ਹੈ, ਸਮਝ ਕੋਈ ਨਹੀਂ। ਅੱਖਾਂ ਨਾਲ ਜੋਤ ਜ਼ਰੂਰ ਏ, ਪਰ ਅਜੇ ਸੰਸਾਰ ਨਾਲ ਅੱਖਾਂ ਕਰਕੇ ਰਿਸ਼ਤਾ ਨਹੀਂ ਬਣਿਆ। ਦੇਖਦਾ ਪਿਆ ਪਰ ਸੋਝੀ ਨਹੀਂ। ਕੰਨਾਂ ਨਾਲ ਉਹਦੇ ਕੰਨਾਂ ਵਿੱਚ ਆਵਾਜ਼ ਸੁਣਾਈ ਦਿੰਦੀ ਏ, ਪਰ ਪਿਆਰਿਓ ਉਹਨੂੰ ਕੀ ਪਤਾ ਕਿਹੜੇ ਸ਼ਬਦ ਨੇ, ਇਹਨਾਂ ਦੇ ਭਾਵ ਕੀ ਨੇ ਤੇ ਕੀ ਕਿਹਾ ਜਾ ਰਿਹਾ। ਕੰਨ ਸੁਣਦੇ ਜ਼ਰੂਰ ਨੇ ਪਰ ਸੁਣ ਕੇ ਕਦੀ ਜੰਮਦੇ ਹੋਏ ਬੱਚੇ ਨੇ ਉੱਤਰ ਨਹੀਂ ਦਿੱਤਾ। ਕੰਨ ਕਰਕੇ, ਸਰਵਣਾ ਕਰਕੇ ਸੰਸਾਰ ਨਾਲ ਸੰਬੰਧ ਨਹੀਂ ਅਜੇ ਬਣਿਆ। ਅੱਖਾਂ ਜ਼ਰੂਰ ਨੇ ਪਰ ਅੱਖਾਂ ਨਾਲ ਦੇਖਦੇ ਹੋਏ ਦਾ ਸੰਸਾਰ ਨਾਲ ਸੰਬੰਧ ਨਹੀਂ। ਹੱਥ ਪਰਮਾਤਮਾ ਨੇ ਦੋਨੋਂ ਦਿੱਤੇ, ਪੰਜ ਪੰਜ ਉਂਗਲਾਂ ਨੇ, ਪਰ ਪਿਆਰਿਓ ਹੱਥਾਂ ਨਾਲ ਇਹਦਾ ਕਿੰਨਾ ਕੁ ਸੰਬੰਧ ਸੰਸਾਰ ਨਾਲ ਬਣਿਆ? ਕੋਈ ਕਿਰਤ ਕਰ ਸਕਦਾ? ਪੈਰ ਇਹਦੇ ਕੋਲ ਨੇ ਪਰ ਪੈਰਾਂ ਨਾਲ ਇਹ ਚੱਲ ਨਹੀਂ ਸਕਦਾ। ਪਰਮਾਤਮਾ ਨੇ ਇਹਨੂੰ ਦਿਮਾਗ ਦਿੱਤਾ, ਪਰ ਚੇਤੇ ਰੱਖਿਓ ਸ਼ਾਇਦ ਉਹ ਦਿਮਾਗ ਕਰਕੇ ਵੀ ਇਤਨਾ ਅਜੇ ਵਿਕਾਸ ਨਹੀਂ ਹੋਇਆ। ਸਭ ਤੋਂ ਪਹਿਲਾਂ ਮਨੁੱਖ ਦਾ ਸੰਬੰਧ ਇਸ ਸੰਸਾਰ ਨਾਲ ਇੱਕ ਇੰਦਰੇ ਨਾਲ ਬਣਦਾ ਤੇ ਪਿਆਰਿਓ ਉਹੀ ਸੰਬੰਧ ਜਪ ਕਰਕੇ ਪਰਮਾਤਮਾ ਦੇ ਰਸਤੇ ਦਾ ਬਣਦਾ। ਜੋ ਸੰਸਾਰ ਵਿੱਚ ਵਿਚਰਨ ਦਾ ਸੰਬੰਧ ਨੇਤਰਾਂ ਕਰਕੇ ਨਹੀਂ, ਕੰਨਾਂ ਕਰਕੇ ਨਹੀਂ, ਜਾਂ ਸਾਡੇ ਹੱਥਾਂ ਪੈਰਾਂ ਕਰਕੇ ਨਹੀਂ, ਇਨਸਾਨ ਦੇ ਬੱਚੇ ਦਾ ਜਨਮ ਹੁੰਦਾ ਤੇ ਸਭ ਤੋਂ ਪਹਿਲਾਂ ਇਹਦਾ ਰਿਸ਼ਤਾ ਜੋ ਬਣਿਆ ਇਹਦੇ ਪੇਟ ਵਿੱਚ ਭੁੱਖ ਪੈਦਾ ਹੋਈ, ਉਸ ਭੁੱਖ ਨੇ ਸਹੀ ਅਰਥਾਂ ਵਿੱਚ ਇਹਨੂੰ ਮਾਂ ਦਾ ਦੁੱਧ ਚੁੰਗਣ ਦੀ ਜਾਚ ਦੱਸੀ। ਉਸ ਬੱਚੇ ਨੂੰ ਹੋਰ ਕੋਈ ਪਤਾ ਨਹੀਂ। ਜਨਮ ਤੋਂ ਬਾਅਦ ਜੇ ਕਿਤੇ ਉਹਨੂੰ ਸਮਝ ਪੈਂਦੀ ਇਹ ਪੇਟ ਦੀ ਭੁੱਖ ਹੈ, ਤੇ ਕਿਸੇ ਨੇ ਤਾਲੀਮ ਵੀ ਨਹੀਂ ਦਿੱਤੀ ਕਿ ਇਸ ਬੱਚੇ ਨੂੰ ਆਪਾਂ ਪਹਿਲਾਂ ਦੱਸ ਦਈਏ ਕਿ ਭੁੱਖ ਲੱਗੇ ਤੂੰ ਦੁੱਧ ਪੀਣਾ ਕਿਵੇਂ, ਮੈਂ ਮਾਂ ਦਾ ਦੁੱਧ ਕਿਵੇਂ ਚੁੰਘਣਾ। ਪੇਟ ਵਿੱਚ ਭੁੱਖ ਨੇ ਜਨਮ ਲਿਆ ਤੇ ਬੱਚੇ ਦੇ ਅੰਦਰ ਜੁਗਤੀ ਨੇ ਜਨਮ ਲੈ ਲਿਆ। ਅੰਦਰ ਦੀ ਭੁੱਖ ਨੇ ਮਾਂ ਦਾ ਦੁੱਧ ਚੁੰਘਣ ਦੀ ਜਾਚ ਦੱਸੀ। ਸੰਸਾਰ ਨਾਲ ਪਹਿਲਾ ਸੰਬੰਧ ਸਿਰਫ ਜੀਭ ਕਰਕੇ ਤੇ ਮੂੰਹ ਕਰਕੇ ਬਣਿਆ, ਹਾਲਾਂਕਿ ਜਿਸ ਮਾਂ ਦਾ ਦੁੱਧ ਪੀਂਦਾ ਪਹਿਚਾਣ ਉਹਦੀ ਵੀ ਨਹੀਂ ਹੈ। ਸਮਝ ਕੋਈ ਨਹੀਂ, ਸਿਰਫ ਮਾਂ ਦੇ ਦੁੱਧ ਨਾਲ ਥਨ ਤੱਕ ਸੀਮਤ ਹੈ। ਬਾਬਾ ਜੀ ਨੇ ਸ਼ਬਦ ਸਿੱਧੇ ਵਰਤੇ, ਮੂੰਹ ਕਰਕੇ ਸਿਰਫ ਮਾਂ ਦੇ ਦੁੱਧ ਤੱਕ ਸੀਮਤ ਹੈ। ਪਿਆਰਿਓ, ਜੇ ਸੰਸਾਰ ਦੀ ਯਾਤਰਾ ਸ਼ੁਰੂ ਕਰਨੇ ਆ ਤੇ ਇਸ ਮੂੰਹ ਕਰਕੇ, ਇਸ ਜੀਭ ਕਰਕੇ ਯਾਤਰਾ ਸ਼ੁਰੂ ਹੋਈ, ਤੇ ਜੇ ਪਿਆਰੇ ਦੇ ਘਰ ਨੂੰ ਜਾਣ ਦੀ ਯਾਤਰਾ ਸ਼ੁਰੂ ਕਰਨੀ ਆ ਤੇ ਤੇਰੀ ਯਾਤਰਾ ਜਪ ਕਰਕੇ ਸ਼ੁਰੂ ਹੋਵੇਗੀ। ਜਪ ਤੋਂ ਤੇਰੀ ਆਰੰਭਤਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕਿਹਾ, ਅਸੀਂ ਪੜ੍ਹਦੇ ਹਾਂ, ਪਹਿਲਾ ਪਿਆਰ ਲੱਗਾ ਥਨ ਦੁੱਧ। ਮਾਂ ਦੀ ਸਮਝ ਬਾਅਦ ਵਿੱਚ ਹੈ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਮਾਂ ਅਤੇ ਬਾਪ ਦੀ ਖਬਰ ਬਾਅਦ ਵਿੱਚ, ਪਹਿਲਾਂ ਪਿਆਰਿਓ ਇਨਸਾਨ ਨੂੰ ਸਿਰਫ ਆਪਣੇ ਪੇਟ ਦੀ ਭੁੱਖ ਅਤੇ ਦੁੱਧ ਚੁੰਘਣ ਤੱਕ ਇਸ ਨੂੰ ਗਿਆਨ ਹੈ। ਜੇ ਸੰਸਾਰ ਦਾ ਵਿਕਾਸ, ਜੇ ਸਰੀਰ ਦਾ ਵਿਕਾਸ ਇੱਕ ਮਾਂ ਦੇ ਦੁੱਧ ਚੁੰਘਣ ਤੋਂ ਸ਼ੁਰੂ ਹੁੰਦਾ ਹੈ, ਤਾਂ ਪਰਮਾਰਥ ਦਾ ਰਸਤਾ ਵੀ ਇਸ ਰਸਨਾ ਨਾਲ ਕੀਤੇ ਹੋਏ ਜਪ ਤੋਂ ਸ਼ੁਰੂ ਹੋਵੇਗਾ। ਰਸਨਾ ਨਾਲ ਜਪਾਂਗੇ ਤਾਂ ਹੀ ਤਾਂ ਇਸ ਦੇ ਅੰਦਰ ਦਾ ਵਿਕਾਸ ਹੋਣਾ। ਜੰਮਦੇ ਹੋਏ ਬੱਚੇ ਨੂੰ ਭਾਵੇਂ ਜਿਤਨੇ ਮਰਜ਼ੀ ਕੀਮਤੀ ਵਸਤਰ ਦੇ ਦਿਓ, ਮਾਂ ਬਾਪ ਕੀਮਤੀ ਗਹਿਣੇ ਉਹਦੇ ਹੱਥ ਵਿੱਚ ਪਾਈ ਜਾਣ, ਉਹਦੇ ਪੈਰਾਂ ਵਿੱਚ ਪਾਈ ਜਾਣ, ਪਰ ਜੇ ਉਹਦੇ ਮੂੰਹ ਵਿੱਚ ਮਾਂ ਦਾ ਦੁੱਧ ਨਹੀਂ, ਗਹਿਣੇ ਪੋਸ਼ਾਕ ਪੰਘੂੜੇ ਉਹਦੇ ਵਾਸਤੇ ਕੇਵਲ ਮੌਤ ਨੇ। ਪਿਆਰਿਓ, ਜੇ ਦੁਨੀਆਂ ਦੇ ਸਾਰੇ ਸੁੱਖ ਕੋਲ ਨੇ, ਤੇਰੇ ਕੋਲ ਬਾਬੇ ਦਾ ਜਪ ਨਹੀਂ ਤੇ ਸਭ ਕੁਝ ਤੇਰੇ ਵਾਸਤੇ ਖੁਆਰੀ ਹੈ। ਬੱਚੇ ਨੂੰ ਦੁੱਧ ਚਾਹੀਦਾ ਹੈ, ਬੱਚਾ ਦੁੱਧ ਦੀ ਲੋਚਾਂ ਲਈ ਬੈਠਾ ਹੈ। ਜਦੋਂ ਦੁੱਧ ਮਿਲਦਾ ਹੈ, ਫਿਰ ਉਹਦੀਆਂ ਆਂਦਰਾਂ ਦਾ ਵਿਕਾਸ, ਉਹਦੇ ਸਰੀਰ ਦਾ ਵਿਕਾਸ, ਉਹਦੇ ਬੋਧਕ ਤਲ ਦਾ ਵਿਕਾਸ, ਉਹਦੇ ਦਿਮਾਗ ਦਾ ਵਿਕਾਸ, ਉਹਦੇ ਸਰੀਰ ਦੇ ਅੰਗ ਅੰਗ ਦਾ ਵਿਕਾਸ ਅਤੇ ਸੂਝ। ਜਿਸ ਤਰ੍ਹਾਂ ਖੁਰਾਕ ਖਾਣ ਪੀਣ ਨਾਲ ਮਨੁੱਖ ਦੇ ਤਨ ਦਾ ਵਿਕਾਸ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਮਿਹਰ ਕਰਦੇ ਨੇ, ਪਿਆਰੇ ਵਾਹਿਗੁਰੂ ਜੀ ਦੇ ਜਪ ਨਾਲ ਮਨੁੱਖ ਦੇ ਆਤਮਿਕ ਜੀਵਨ ਦਾ ਵਿਕਾਸ ਹੁੰਦਾ ਹੈ। ਇਸ ਤੋਂ ਅੱਗੇ ਥੋੜ੍ਹਾ ਜਿਹਾ ਤੁਰੀਏ, ਬਚਨ ਕਹਿ ਜਪ ਤਪ ਕਾ ਬੰਦ ਬੇੜੁਲਾਂ, ਜਪ ਤਪ ਦਾ ਬੇੜਾ ਬੰਨ ਲੈ। ਨਿੰਦਿਆ ਦਾ ਬੇੜਾ ਨਾ ਬੰਨੀ, ਡੁੱਬ ਜਾਏਗਾ। ਈਰਖਾ ਦੇ ਪੱਥਰ ਵਿੱਚ ਨਾ ਸੱਟੀ, ਬੇੜੇ ਡੁੱਬ ਜਾਣਗੇ। ਜੇ ਜਪ ਤਪ ਦਾ ਬੇੜਾ ਬੰਨੇਗਾ ਆਪ ਤਾਂ ਤਰੇਗਾ, ਅਤੇ ਜਿਹੜਾ ਬੇੜੇ ਦੇ ਕੋਲ ਆਏਗਾ ਪਾਰ ਉਹ ਵੀ ਹੋਵੇਗਾ। ਸਤਿਗੁਰੂ ਨੇ ਕਿਰਪਾ ਕੀਤੀ, ਫਿਰ ਦੇਖੋ ਰਸਨਾ ਨਾਲ ਜਦੋਂ ਜਪਨੇ ਹਾਂ, ਸਿਮਰਨ ਕੀਤਾ ਜਾਂਦਾ, ਉਸ ਵੇਲੇ ਆਪਣੇ ਆਪ ਇਸ ਜਪੇ ਹੋਏ ਦਾ ਤਨ ਦੇ ਅੰਗ ਅੰਗ ਵਿੱਚ ਅਸਰ ਹੁੰਦਾ ਹੈ। ਇੱਕ ਮਹਾਂਪੁਰਸ਼ਾਂ ਨੇ ਇਸ ਸਵਾਲ ਦਾ ਉੱਤਰ ਬੜਾ ਸੋਹਣਾ ਦਿੱਤਾ,